ਵਾਹਿਗੁਰੂ ਕਾ ਖਾਲਸਾ ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਯਾਮੀ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹਨਾਂ ਜੀਆਂ ਦੇ ਤਾਈ ਅਗਿਆਨ ਦੇ ਭੁਲੇਖੇ ਤੋਂ ਬਚਾਉਣ ਵਾਸਤੇ ਪਵਿੱਤਰ ਸਿੱਖਿਆ ਬਖਸ਼ਦੇ ਹਨ।
ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ
ਹੇ ਜੀਵ ਰੂਪ ਇਸਤਰੀਏ ਭੁਲਾਵੜੇ ਭੁਲਾਖਾ ਪਾਉਣ ਵਾਲੇ ਜੋ ਭੁਲਾਉਣ ਵਾਲੇ ਅਗਿਆਨ ਅਵਰਨ ਆਦਿਕ ਹਨ ਉਹਨਾਂ ਦੀ ਕੁਸੰਗਤ ਵਿੱਚ ਤੇਰੀ ਬਿਰਤੀ ਪਰਮਾਰਥ ਵੱਲੋਂ ਭੁੱਲ ਚੁੱਕੀ ਹੈ।
ਭੁੱਲ ਭੁੱਲ ਪਛੂ ਤਾਣੀ
ਫਿਰ ਤੂੰ ਇੱਕ ਭੁੱਲ ਕੀਤੀ ਹੈ ਪਰਮੇਸ਼ਰ ਨੂੰ ਜਿਹੜਾ ਵਿਸਾਰ ਦਿੱਤਾ ਹੈ ਲਿਵ ਤੋੜ ਬੈਠੀ ਹੈ ਦੂਸਰੀ ਅਗਿਆਨ ਦੀ ਭੁੱਲ ਕਰਕੇ ਤੈਨੂੰ ਅਵਰਨ ਦਾ ਪੜਦਾ ਪੈ ਗਿਆ ਹੈ ਫਿਰ ਭੁੱਲ ਕੇ ਔਗਣਾਂ ਨੂੰ ਕਰਨ ਲੱਗ ਗਈ ਹੈ ਇਸ ਪ੍ਰਕਾਰ ਭੁੱਲ ਦੀ ਭੁਲਾਈ ਹੋਈ ਪਸ਼ਚਾਤਾਪ ਕਰਦੀ ਰਹਿੰਦੀ ਹੈ ਤੂੰ ਭੁਲਾਵੜੇ ਭੁੱਲੀ ਭੁਲਾਵੜੇ ਪਰਮੇਸ਼ਰ ਦੇ ਸਰੂਪ ਦੇ ਭੁਲੇਖੇ ਨੂੰ ਕਿ ਮਹਾਰਾਜ ਹੈ ਹੀ ਨਹੀਂ ਅਗਿਆਨ ਦੀ ਸੱਤਾ ਜਿਹੜੀ ਹੈ ਸੱਤਾ ਪਾਰ ਸ਼ਕਤੀ ਕਰਕੇ ਇਸ ਭੁਲੇਖੇ ਕਰਕੇ ਭੁੱਲ ਗਈਆਂ ਕਿ ਵਾਹਿਗੁਰੂ ਨੂੰ ਜਾਣਿਆ ਹੀ ਨਹੀਂ ਕਿ ਹੈ ਨਹੀਂ ਗਾ ਅਤੇ ਦਿਸਦਾ ਨਹੀਂ ਉਹ ਜਾਣਿਆ ਤਾਂ ਜੇ ਹੋਵੇ ਤਾਂ ਦਿਸੇ ਨਾ ਉਹ ਦਿਸਦਾ ਨਹੀਂ ਇਸ ਕਰਕੇ ਕੋਈ ਚੀਜ਼ ਨਹੀਂ ਜਿਹੜੀਆਂ ਚੀਜ਼ਾਂ ਸਾਧ ਸੰਗਤ ਨਹੀਂ ਦਿਸਦੀਆਂ ਉਹ ਕਿਹੜਾ ਹੈ ਨਹੀਂ ਜਦੋਂ ਵੇਖੀਏ ਵੇਖੋ ਅੱਖਾਂ ਦੀਆਂ ਧੀੜੀਆਂ ਜਿਹੜੀਆਂ ਹਨ ਉਹ ਦਿਸਦੀਆਂ ਤਾਂ ਨਹੀਂ ਹਨ ਅਤੇ ਪ੍ਰਤੀਬਿੰਬ ਵਿੱਚ ਅੱਖਾਂ ਹੀ ਆਪਣੇ ਆਪ ਨੂੰ ਵੇਖਦੀਆਂ ਇਹਨਾਂ ਇਸੇ ਪ੍ਰਕਾਰ ਪਰਮੇਸ਼ੁਰ ਸਾਰਿਆਂ ਤਾਂ ਹੀ ਦੇਖਦਾ ਹੈ ਉਹ ਦ੍ਰਿਸ਼ਟ ਹੈ ਦਿਸਣ ਤੋਂ ਉਸ ਪਰਮੇਸ਼ੁਰ ਦੇ ਅਗਿਆਨ ਕਰਕੇ ਭੁਲਾਵੜੇ ਚ ਭੁੱਲ ਕਰਕੇ ਬਾਲਕ ਅਵਸਥਾ ਚ ਵੀ ਭੁੱਲ ਗਈ ਜਵਾਨੀ ਅਵਸਥਾ ਚ ਵੀ ਭੁੱਲ ਗਈ ਘਰ ਦੀ ਜਵਾਨੀ ਚ ਵੀ ਭੁੱਲ ਗਈ ਇਸ ਪ੍ਰਕਾਰ ਪਛਤਾਉਂਦੀ ਰਹਿੰਦੀ ਹੈ ਤੂੰ ਤੇਰੇ ਤਾਂ ਹੀ ਪ੍ਰਾਪਤੀ ਨਹੀਂ ਹੁੰਦੀ ਇਹ ਐਸਾ ਭੁਲਾਵੜਾ ਹੈ ਇਸ ਨੇ ਜਾਗਰਤ ਅਵਸਥਾ ਚ ਵੀ ਭੁਲਾਤਾ ਹੈ ਸੁਪਨ ਅਵਸਥਾ ਚ ਵੀ ਭੁਲਾਤਾ ਹੈ ਅਤੇ ਸੁਖੋਪਤ ਅਵਸਥਾ ਤਾਂ ਹੀ ਅਵਿਦਿਆ ਰੂਪ ਕਿਉਂ ਭੁਲਾਵੜੇ ਭੁਲੇਖੇ ਚ ਭੁੱਲ ਚੁੱਕੀ ਹੈ
ਭੁੱਲ ਭੁੱਲ ਪਛੂ ਤਾਣੀ
ਭੁੱਲ ਕਰਕੇ ਜਿਗਿਆਸਾ ਅਵਸਥਾ ਵੱਲੋਂ ਭੁੱਲ ਕਰਕੇ ਬ੍ਰਹਮ ਗਿਆਨ ਦੀ ਅਵਸਥਾ ਵੱਲੋਂ ਪਸ਼ਚਾਤਾਪ ਹੀ ਕਰਦੀ ਰਹਿੰਦੀ ਹੈ ਭੁਲਾਵੜੇ ਭੁੱਲੀ ਭੁਲਾਉਣ ਵਾਲੇ ਕੌਣ ਹੈ ਕਾਮ ਕਰੋ ਲੋ ਮੋਹੰਕਾਰ ਉਹਨਾਂ ਦੇ ਰਸ ਵਿੱਚ ਤੇਰੀ ਬਿਰਤੀ ਭੁੱਲ ਗਈ ਹੈ ਪਰਮਾਰਥ ਵੱਲੋਂ
ਭੁੱਲ ਭੁੱਲ ਪਛੂ ਤਾਂ
ਇਸ ਕਰਕੇ ਕਾਮ ਦੇ ਕਰ ਚ ਭੁੱਲ ਗਈ ਹੈ ਕ੍ਰੋਧ ਵਿੱਚ ਭੁੱਲ ਗਈ ਹੈ ਇਸ ਪ੍ਰਕਾਰ ਭੁੱਲ ਨੂੰ ਭੁੱਲ ਭੁੱਲ ਕੇ ਪਰਮੇਸ਼ਰ ਦੇ ਨਾਮ ਨੂੰ ਭੁਲਾਤਾ ਹੈ ਇਸ ਕਰ ਇਹਨਾਂ ਵਿਕਾਰਾਂ ਚ ਭੁੱਲੀ ਹੋਈ ਪਸ਼ਚਾਤਾਪ ਹੀ ਤੂੰ ਕਰਦੀ ਹੈ
ਭੁੱਲ ਭੁੱਲ ਪਛੂ ਤਾਣੀ
ਭੁੱਲ ਕਰਕੇ ਕਾਮ ਵਿੱਚ ਭੁੱਲ ਕੇ ਕ੍ਰੋਧ ਵਿੱਚ ਪਸ਼ਚਾਤਾਪ ਹੀ ਕਰਦੀ ਹੈ ਹੱਥ ਤੇਰੇ ਕੁਛ ਨਹੀਂ ਆਉਂਦਾ ਹੈ
ਫਿਰ ਛੋਡੇ ਅੜੀ ਸੁੱਤੀ
ਇਸ ਪ੍ਰਕਾਰ ਪਤੀ ਅਕਾਲ ਪੁਰਖ ਨੇ ਤੈਨੂੰ ਸੁੱਤੀ ਪ੍ਰਮਾਦਨ ਹੋਈ ਜਾਣ ਕੇ ਵਿਜੈ ਨੀਂਦ ਚ ਛੁੱਟੀ ਛੁੱਟੜ ਕਰ ਦਿੱਤਾ ਹੈ
ਫਿਰ ਕੀ ਸਾਰ ਨਾ ਜਾਣੀ
ਫਿਰ ਛੋਡੀ ਸੁੱਤੀ ਅਵਿਦਿਆ ਦੀ ਨੀਂਦ ਚ ਸੁੱਤੀ ਹੋਈ ਜਾਣ ਕੇ ਪਰਮਾਦਨ ਹੋਈ ਜਾਣ ਕਰਕੇ ਵਾਹਿਗੁਰੂ ਨੂੰ ਤੈਨੂੰ ਗਾਫਲ ਹੋਈ ਜਾਣ ਕਰਕੇ ਇਸ ਪ੍ਰਕਾਰ ਸੁੱਤੀ ਹੋਈ ਛੱਡਦਾ ਹੈ ਜੋ ਪਰਮਾਰਥ ਵੱਲੋਂ ਸੁੱਤੀ ਪਈ ਹਾਂ ਇਹ ਤੈਨੂੰ ਛੁੱਟੜ ਕਰ ਦਿੱਤਾ ਹੈ ਸੁੱਤੀ ਨੂੰ ਜਾਣ ਕੇ
ਫਿਰ ਕੀ ਸਾਰ ਨਾ ਜਾਣੀ
ਫਿਰ ਜੋ ਪਤੀ ਪਰਮੇਸ਼ਵਰ ਹੈ ਉਹਦੀ ਪ੍ਰਾਪਤੀ ਦੀ ਸਾਰ ਸਤਿਗੁਰਾਂ ਦੁਆਰਾ ਜਾਣਨੀ ਸੀ ਤੈਂ ਜਾਣਨਾ ਨਹੀਂ ਕੀਤੀ ਹੈ
ਫਿਰ ਛੋਡੀ ਸੁੱਤੀ ਅਵਗਣ ਮੁੱਤੀ
ਇਹ ਮਹਾਰਾਜ ਪਤੀ ਨੇ ਛੱਡ ਜਿਹੜੀ ਸੁੱਤੀ ਛੱਡ ਦਿੱਤੀ ਇਹਦਾ ਕੀ ਕਾਰਨ ਹੈ ਕਹਿੰਦੇ ਪਤੀ ਅਕਾਲ ਪੁਰਖ ਨੇ ਅਵਿਦਿਆ ਸੁੱਤੀ ਹੋਈ ਜਾਣ ਕੇ ਛੱਡ ਦਿੱਤੀ ਹੈ ਕਾਰਨ ਇਹ ਔਗਣਾ ਕਰਕੇ ਮੁੱਤੀ ਤੂੰ ਛੁੱਟੜ ਹੋਈ ਹੈ ਜੇ ਤੇਰੇ ਔਗਣ ਨਾ ਹੁੰਦੇ ਫਿਰ ਪਰਮੇਸ਼ਰ ਤੇਰੇ ਪ੍ਰੇਮ ਨੂੰ ਜਾਣ ਕੇ ਜਰੂਰ ਆਪਦੇ ਨਾਲ ਮੇਲ ਲੈਂਦਾ
ਤਿਸ ਧਨ ਵਿਧਣ ਰਾਤੇ
ਜਿਹੜੀ ਮੁੱਤੀ ਛੁੱਟੜ ਹੋਈ ਹੈ ਇਸ ਪ੍ਰਕਾਰ ਮਹਾਰਾਜ ਦਾ ਉਪਦੇਸ਼ ਵੀ ਸੁਣਿਆ ਅਤੇ ਪਰਮਾਰਥ ਦੀਆਂ ਗੱਲਾਂ ਕਰਨ ਵੀ ਸਿੱਖ ਲਈਆਂ, ਕਹਿਣ ਵੀ ਲੱਗ ਗਿਆ, ਪਰ ਲਿਵ ਨਾ ਲਾ ਸਕਿਆ। ਇਹ ਔਗੁਣਾ ਕਾਮ ਕ੍ਰੋਧ ਦੇ ਔਗੁਣਾ ਚ ਲਾ ਕਰਕੇ ਛੁੱਟੜ ਹੋ ਗਈ। ਉਸ ਧਨ ਇਸਤਰੀ ਜੀਵ ਰੂਪ ਇਸਤਰੀ ਦੀ ਵਿਧਣ ਦੁੱਖ ਵਾਲੀ ਰਾਤ ਅਵਸਥਾ ਗੁਜ਼ਰਦੀ ਹੈ। ਬਾਲ ਜਵਾਨੀ ਜੁਵਾ ਦਰਦ ਅਵਸਥਾ ਜਿਹੜੀ ਹੈ, ਇਹ ਦੁੱਖ ਵਿੱਚ ਹੀ ਉਹਨਾਂ ਦਾ ਸਮਾਂ ਗੁਜ਼ਰਦਾ ਹੈ।
ਕਾਮ ਕ੍ਰੋਧ ਅਹੰਕਾਰ ਵਿਭੂਤੀ।
ਇਹ ਮਹਾਰਾਜ ਕਿਉਂ ਖਰਾਬ ਹੋ ਗਈ? ਕਹਿੰਦੇ ਕਾਮ ਦੇ ਫੁਰਨੇ ਨੇ ਖਰਾਬ ਕਰ ਲਈ। ਹਰ ਵਕਤ ਵਿਸ਼ੇ ਭੋਗਣਾ ਚਾਹੁੰਦੀ ਹੈ, ਕ੍ਰੋਧ ਦੇ ਵਿੱਚ ਲੱਗ ਕਰਕੇ ਬਿਨਾਂ ਕਾਰਨ ਤੋਂ ਹੀ ਐਵੇਂ ਕਿਸੇ ਦੇ ਗੁੱਸਾ ਕੱਢੀ ਜਾਂਦੀ ਹੈ। ਇਉਂ ਕ੍ਰੋਧ ਨੇ ਵਿਭੂਤੀ ਖਰਾਬ ਕਰ ਦਿੱਤਾ ਹੈ।
ਹੰਕਾਰ ਵਿਭੂਤੀ।
ਅਤੇ ਹੰਕਾਰ ਕਰਦੀ ਹੈ, ਗੁਣ ਕੋਈ ਹੈ ਨਹੀਂ, ਹੈ ਮੇਰੇ ਔਗੁਣ। ਫਿਰ ਆਪ ਨੂੰ ਚੰਗੀ ਪੁਜੀਸ਼ਨ ਵਾਲਾ ਸਮਝਦੀ ਹੈ ਕਿ ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੇਰੇ ਵਰਗਾ ਗਿਆਨੀ ਨਹੀਂ ਕੋਈ, ਮੇਰੇ ਵਰਗਾ ਕੋਈ ਧਿਆਨੀ ਨਹੀਂ, ਮੇਰੇ ਵਰਗਾ ਕੋਈ ਸੰਤ ਨਹੀਂ। ਇਹ ਹੰਕਾਰ ਐਵੇਂ ਹੋਏ, ਹੰਕਾਰ ਵਿੱਚ ਭਗੁਤੀ ਖਰਾਬ ਹੁੰਦੀ ਹੈ।
ਕਾਮ ਕ੍ਰੋਧ ਅਹੰਕਾਰ ਵਿਭੂਤੀ।
ਇਉਂ ਕਾਮ ਦੇ ਫੁਰਨੇ ਚ ਵੀ ਖਰਾਬ ਹੋ ਗਈ, ਕ੍ਰੋਧ ਦੇ ਫੁਰਨੇ ਚ ਵੀ, ਹੰਕਾਰ ਨੂੰ ਵੀ ਖਰਾਬ ਕਰ ਦਿੱਤੀ।
ਹਉ ਮੈਂ ਲੱਗੀ ਤਾਤੇ।
ਸਾਧ ਸੰਗਤ ਜੀ, ਦੇਹ ਦੀ ਹੰਗਤਾ ਲੱਗੀ ਹੋਈ ਹੈ ਤੇ ਪਰਾਇਆਂ ਪਦਾਰਥਾਂ ਨੂੰ ਵੇਖ ਕੇ ਸੜਦੀ ਰਹਿੰਦੀ ਹੈ ਵੀ ਇਹਨਾਂ ਦੇ ਕੋਲੇ ਪਦਾਰਥ ਕਿਉਂ ਹੈ, ਮੇਰੇ ਕੋਲੇ ਹੋਣੇ ਚਾਹੀਦੇ ਇਹਨਾਂ ਦੇ ਸਾਰਿਆਂ ਦੇ ਮਿਟ ਕੇ। ਇਹ ਹਉਮੈ ਦੇਹ ਦੀ ਲੱਗੀ ਹੋਈ ਹੈ ਤੇ ਤਾਤੇ ਖਾਸ਼ ਲੱਗੀ ਹੋਈ ਹੈ, ਦੋਆਂ ਦੇ ਪਦਾਰਥ ਵੀ ਸਾਰਿਆਂ ਦੇ ਨਾਸ ਹੋ ਜਾਣ ਤੇ ਮੇਰੇ ਹੀ ਸਾਰੇ ਪਦਾਰਥ ਹੋਣ। ਇਹ ਤਾਤ ਖਾਸ਼ ਲੱਗੀ ਹੋਈ ਹੈ, ਤੜਫਣਾ ਲੱਗੀ ਹੋਈ ਹੈ ਦੋਆਂ ਦੇ ਪਦਾਰਥ, ਅਪਸਹਿਤਾ ਦੂਸਰਿਆਂ ਦੇ ਗੁਣਾਂ ਨੂੰ ਵੇਖ ਕੇ ਸਹਾਰ ਨਾ ਸਕਣਾ, ਇਸ ਪ੍ਰਕਾਰ ਦੀ ਵਡਿਆਈ ਵੇਖ ਕੇ, ਧਨ ਵੇਖ ਕੇ ਐਵੇਂ ਸੜਦੇ ਰਹਿਣਾ, ਇਹ ਹੋਮੈ ਕਰਕੇ ਤਾਤ ਪਰਾਈ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭੱਲਾ। ਇਸ ਪ੍ਰਕਾਰ ਪਰਾਏ ਪਦਾਰਥਾਂ ਨੂੰ ਵੇਖ ਕੇ ਸੜਦਾ ਰਹਿੰਦਾ ਹੈ।
ਉਡਰ ਹੰਸ ਚੱਲਿਆ ਫੁਰਮਾਇਆ।
ਇਉਂ ਹੀ ਸਾਰੀ ਉਮਰ ਗੁਜ਼ਰ ਗਈ, ਜਦੋਂ ਅੰਤ ਦਾ ਸਮਾਂ ਆਇਆ ਉਡਾਰੀ ਮਾਰ ਕੇ ਹੰਸ ਜੀਵ ਆਤਮਾ ਜਿਹੜਾ ਸੀ ਇਹ ਚੱਲ ਗਿਆ ਇਸ ਦੇਹ ਵਿੱਚੋਂ ਸੂਖਮ ਸਰੀਰ। ਜਦੋਂ ਫਰਮਾਇਆ ਹੁਕਮ ਆਇਆ ਮਹਾਰਾਜ ਦਾ ਫਰਮਾਇਆ ਹੋਇਆ,
ਭਸਮੈ ਭਸਮ ਸਮਾਣੀ।
ਇਹ ਦੇਹ ਜਿਹੜੀ ਪੰਜਾਂ ਤੱਤਾਂ ਰੂਪੀ ਖਾਕ ਦੀ ਬਣੀ ਹੋਈ ਸੀ ਨਾ ਧਰਤੀ ਆਦਿਕਾਂ ਦੀ, ਅੰਤ ਨੂੰ ਇਹ ਮਿੱਟੀ ਚ ਸਮਾ ਵੀ ਲੈ ਹੋ ਗਈ, ਸਾਰੀ ਢੇਰੀ ਸਵਾਹ ਵੀ ਹੋ ਗਈ ਅੰਤ ਨੂੰ।
ਨਾਨਕ
ਇਸੇ ਪ੍ਰਕਾਰ ਭਸਮ ਜਿਹੜੇ ਸਵਾਹ ਹੋਣ ਵਾਲੇ ਕੁਕਰਮਾਂ ਚ ਲੱਗੀ ਹੈ, ਭਸਮ ਖਵਾ ਸਵਾਹ ਵਿਚ ਲਿਟਣ ਵਾਲੇ ਜਿਹੜੀਆਂ ਟੇਢੀਆਂ ਜੂਨਾਂ ਖੂਹਾਂ ਬਣ ਗਿਆ, ਸੱਪ ਬਣ ਗਿਆ, ਇਹਨਾਂ ਜੂਨਾਂ ਚ ਸੁਣਾਈ ਕਦੇ ਮੁਕਤ ਨਾ ਹੋ ਸਕੀ।
ਨਾਨਕ ਸੱਚੇ ਨਾਮ ਵੀ ਹੂ।
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੱਚੇ ਅਕਾਲ ਪੁਰਖ ਦੇ ਨਾਮ ਤੋਂ ਬਗੈਰ
ਭੁੱਲ ਪਛੋ ਤਾਂ।
ਇਸ ਪ੍ਰਕਾਰ ਭਾਈ, ਇੱਕ ਤਾਂ ਪਰਮੇਸ਼ਰ ਨੂੰ ਭੁਲਾਤਾ ਇਹ ਭੁੱਲ ਕੀਤੀ ਹੈ, ਦੂਸਰੀ ਕਾਮ ਕਰੋ ਜੀ ਭੁੱਲ ਭੁੱਲ ਕੇ ਪਛਤਾਤਾਪ ਕਰਦੀ ਹੈ।
ਸੁਣ ਨਾ ਪਿਆਰੇ,
ਪ੍ਰਾਰਥਨਾ ਜਿਗਿਆਸੂ ਕਰਦੇ ਨੇ ਵਾਹਿਗੁਰੂ ਅੱਗੇ, ਹੇ ਨਾ ਪਤੀ ਪਰਮੇਸ਼ਰ ਸੁਣ ਸਾਡੀ ਬੇਨਤੀ ਨੂੰ।
ਇੱਕ ਬੇਨਤੀ ਮੇਰੀ,
ਇੱਕ ਮਹਾਰਾਜ ਸਾਡੀ ਬੇਨਤੀ ਹੈ। ਇਸੇ ਪ੍ਰਕਾਰ ਇਹ ਜੀਵ ਆਤਮਾ ਤਾਂ ਪਤੀ ਹੈ ਤੇ ਜਿਹੜੀ ਦੇਹ ਵਸਿਸ਼ਟ ਬੁੱਧ ਵਾ ਇਸਤਰੀ ਹੈ। ਇਹ ਪਤੀ ਤੇ ਜਿਵੇਂ ਇਸਤਰੀ ਦਾ ਆਪੋ ਵਿੱਚ ਸੰਵਾਦ ਹੋਵੇ, ਇਸ ਦੇਹ ਵਸਿਸ਼ਟ ਬੁੱਧੀ ਦਾ ਤੇ ਜੀਵ ਆਤਮਾ ਦਾ ਸੰਵਾਦ ਇਹ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਆਪੋ ਜੀ ਪ੍ਰਸ਼ਨ ਉੱਤਰ।
ਤੂੰ ਨਿਜ ਘਰ ਬਸ ਸੁਣ ਨਾ ਪਿਆਰੇ,
ਇਹ ਜੀਵ ਆਤਮਾ ਪਿਆਰੇ ਤੂੰ ਪਤੀ ਹੈ ਇਹ ਸੁਣਨਾ ਕਰ।
ਇੱਕ ਬੇਨਤੀ,
ਮੈਂ ਇਹ ਦੇਹ ਵਸਿਸ਼ਟ ਬੁੱਧ ਜਿਹੜੀ ਮੈਂ ਦੇਹ ਆ, ਮੈਂ ਦੇਹ ਆ ਉਹ ਕਹਿਣ ਵਾਲੀ ਇਹ ਕਹਿੰਦੀ ਇੱਕ ਮੇਰੀ ਬੇਨਤੀ ਸੁਣ।
ਨਿਜ ਘਰ ਵਸਿਆੜਾ,
ਤੂੰ ਤਾਂ ਆਪਦੇ ਸਰੂਪ ਰੂਪੀ ਨਿਜ ਸਰੂਪ ਰੂਪੀ ਘਰ ਚ ਜਾ ਕੇ ਵਸ ਜਾਂਦਾ ਹੈ।
ਰੁਲ ਭਸ ਮੈਂ ਧੀ,
ਤੂੰ ਪ੍ਰਲੋਕ ਰੂਪੀ ਘਰ ਚ ਜਾ ਕੇ ਵਸ ਜਾਂਦਾ, ਆਪਣੇ ਤੁਰਿਆ ਪਦ ਜਾ ਸਥਿਤ ਹੋਵੇਗਾ ਗੁਰਾਂ ਦੀ ਕਿਰਪਾ ਕਰਕੇ।
ਹਾਂ ਰੁਲ ਭਸ ਮੈਂ ਢੇਰੀ,
ਮੈਂ ਤੇਰੇ ਬਿਨਾਂ ਇਹ ਜੀਵ ਆਤਮਾ ਰੁਲਦੀ ਰਹਾਂਗੀ ਧਰਤੀ ਤੇ, ਮੁਰਦੇ ਨੂੰ ਕੋਈ ਨੀ ਸਾਂਭੇਗਾ, ਅੰਤ ਨੂੰ ਸਾੜ ਕਰਕੇ ਭਸਮ ਦੀ ਸਵਾਹ ਦੀ ਢੇਰੀ ਕਰ ਦੇਣਗੇ, ਇਹ ਹਾਲਤ ਹੋਵੇਗੀ ਮੇਰੀ ਤੇ ਤੇਰੇ ਵਿਛੋੜੇ ਕਰਕੇ।
ਬਿਨ ਆਪਣੇ ਨਾ ਹੈ ਕੋਈ ਨਾ ਚਾਹੇ,
ਤੇ ਪਤੀ ਜੀਵ ਆਤਮਾ ਆਪਣੇ ਤੂੰ ਪਤੀ ਹੈ ਸਾਡੇ ਤੇਥੋਂ ਬਗੈਰ। ਜਦੋਂ ਜੀਵ ਨਾ ਹੋਵੇ ਦੇਹ ਨੂੰ ਕੋਈ ਨੀ ਚਾਹੁੰਦਾ, ਮੁਰਦਾ ਜਾਣ ਕੇ ਜਾਂ ਦੱਬ ਦਿੰਦੇ ਹੈ ਜਾਂ ਸਾੜ ਦਿੰਦੇ ਆ, ਜਲ ਪ੍ਰਵਾਹ ਕਰ ਦਿੰਦੇ ਆ। ਕੌਣ ਚਾਹੁੰਦਾ ਦੇਹ ਨੂੰ ਜਦੋਂ ਜੋਤ ਵਿੱਚੋਂ ਖਿੱਚ ਲੈਣੇ? ਹੈ ਪਰਮੇਸ਼ਵਰ,
ਕਿਆ ਕਹੀਏ, ਕਿਆ ਕੀ
ਹੁਣ ਕਿਹਦੇ ਕੋਲੇ ਜਾ ਕੇ ਆਪਦੇ ਦੁੱਖ ਨੂੰ ਕਹੀਏ ਤੇ ਕਿਹੜਾ ਕਰਮ ਕਰੀਏ ਜਿਸ ਕਰਕੇ ਅਸੀਂ ਇਸ ਪ੍ਰਕਾਰ ਤੇਰੇ ਨਾਲ ਨਾਮ ਵਿਛੜੀਏ। ਹਰ ਵਕਤ ਤੇਰੇ ਜਿਹੇ ਜੀ ਮਿਲੇ ਰਹੀਏ। ਦੇ ਕਹਿੰਦੀ ਹੈ
ਅੰਮ੍ਰਿਤ ਨਾਮ ਰਸਨ ਰਸ ਰਸਨ,
ਕੋਈ ਉਪਾਅ ਹੈ? ਗੁਰੂ ਸਾਹਿਬ ਜੀ ਮਧਿਆਸਤ ਹੋ ਕੇ ਸਾਖੀ ਹੋ ਕੇ ਸਿੱਖਿਆ ਦਿੰਦੇ ਹਨ।
ਅੰਮ੍ਰਿਤ ਨਾਮ ਰਸਨ ਰਸ ਰਸਨ,
ਇਹ ਭਾਈ ਅੰਮ੍ਰਿਤ ਨਾਮ ਮਹਾਰਾਜ ਦਾ ਜਿਹੜਾ ਹੈ ਇਹਨੂੰ ਰਸਨਾ ਨੂੰ ਰਸਾਉਣਾ ਕਰ ਇਹਦੇ ਵਿੱਚ ਰਸਾਂ ਤੋਂ ਨਿਰਸ ਹੋ ਕੇ ਵਿਸ਼ੇ ਰਸ ਜਿਹੜੇ ਉਹਨਾਂ ਵੱਲੋਂ ਨਿਰਾਸਾ ਹੋ ਕੇ ਆਪਣੀ ਪ੍ਰੀਤ ਰੂਪੀ ਰਸਨਾ ਨੂੰ ਰਸਾਉਣਾ ਕਰ ਅੰਮ੍ਰਿਤ ਨਾਮ ਰਸ ਵਿੱਚ।
ਗੁਰੂ ਸਾਹਿਬ ਦੀ ਰਸ ਪੀਜੈ,
ਐ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਆਤਮ ਆਨੰਦ ਨੂੰ ਪੀਣਾ ਕਰੋ, ਫਿਰ ਮਨੁੱਖਾਂ ਦੇ ਵੀ ਸਫਲੀ ਹੋ ਜਾਏਗੀ, ਨਿਹਾਲ ਹੋ ਜਾਓਗੇ, ਮੁੜ ਕੇ ਜਨਮਾਂ ਚ ਨਹੀਂ ਆਉਣਾ ਪਵੇਗਾ।
ਬਿਨ ਨਾਵੈ ਕੋ ਸੰਗ ਨਾ ਸਾਥੀ,
ਸੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾਂ ਹੈ ਦੇਹ ਕੀ ਤੂੰ ਸੰਗੀ ਬਣਾਈ ਬੈਠੀ ਹੈ ਜੀਵ ਨੂੰ। ਇਸ ਲੋਕ ਦਾ ਵੀ ਕੋਈ ਸੰਗੀ ਨਹੀਂ ਹੈ ਤੇ ਨਾ ਪਰਲੋਕ ਦਾ ਸਾਥੀ ਹੈ ਇਹ ਮਨਾ ਮਹਾਰਾਜ ਦੇ ਨਾਮ ਤੋਂ ਬਿਨਾਂ ਕੋਈ
ਆਵੇ ਜਾਏ ਕਨੇ।
ਬਥੇਰੀ ਸਿੱਖੀ ਜਨਮ ਧਾਰ ਧਾਰ ਕੇ ਆਉਂਦੀ ਹੈ ਤੇ ਘਣੀ ਬਹੁਤੀ ਮਰ ਮਰ ਕੇ ਤੁਰੀ ਜਾ ਰਹੀ ਹੈ। ਨਾਮ ਬਿਨਾਂ ਲੋਕ ਪਰਲੋਕ ਦਾ ਕੋਈ ਸੰਗੀ ਸਾਥੀ ਨਹੀਂ ਹੈ।
ਨਾਨਕ ਲਾਹਾ ਲੈ ਘਰ ਜਾਈਏ,
ਮਹਾਰਾਜ ਸਾਹਿਬ ਕਹਿੰਦੇ ਲਾਹਾ ਲੈ ਕੇ ਪਰਲੋਕ ਰੂਪੀ ਘਰ ਚ ਅੰਮ੍ਰਿਤ ਨਾਮ ਨੂੰ ਜਪ ਕੇ ਤੇ ਜੀਵਨ ਦਾ ਲਾਹਾ ਲੈ ਕੇ ਜਾਣਾ ਚਾਹੀਦਾ ਹੈ।
ਸਾਚੀ ਸੱਚ ਮਤ ਤੇਰੀ,
ਇਹ ਭਾਈ ਤੇਰੀ ਕਲਿਆਣ ਵਾਸਤੇ ਇਹ ਸੱਚੀ ਮਤ ਸਿੱਖਿਆ ਹੈ, ਸੱਚ ਸਰੂਪ ਦੀ ਜਿਹੜੀ ਪ੍ਰਾਪਤੀ ਕਰਨੀ ਹੈ ਇਹ ਤੇਰੀ ਸੱਚੀ ਮਤ ਤੈਨੂੰ ਜੇ ਪ੍ਰਾਪਤ ਹੋ ਜਾਵੇ ਫਿਰ ਇਹ ਦੇ ਤੂੰ ਵੀ ਸਫਲੀ ਹੋ ਜਾਵੇਂ। ਜਿਸ ਦਾ ਸਾਧ ਸੰਗਤ ਜੀ ਘੋੜੇ ਦਾ ਮੁੱਲ ਵੱਟ ਲਿਆ ਜਾਵੇ ਉਹ ਭਾਵੇਂ ਕੀਲੇ ਤੇ ਜਾਂਦਾ ਦੂਏ ਦੇ ਮਰ ਜਾਵੇ ਉਹਨੂੰ ਘਾਟਾ ਨਹੀਂ ਹੁੰਦਾ ਜੇ ਮੁੱਲ ਲੈ ਲਿਆ ਹੋਵੇ। ਜਿਨ ਮਨੁੱਖਾਂ ਦੇ ਚ ਪਰਮੇਸ਼ੁਰ ਦੀ ਪ੍ਰਾਪਤੀ ਕਰ ਲਈ ਹੈ ਉਹ ਚਾਹੇ ਜਵਾਨੀ ਚ ਗੁਜ਼ਰ ਜੇ, ਚਾਹੇ ਬੁਢੇਪੇ ਚ ਗੁਜ਼ਰ ਜੇ, ਚਾਹੇ ਬਾਲਕਪੁਣੇ ਚ ਗੁਜ਼ਰ ਜੇ, ਉਹਨੂੰ ਪੂਰਾ ਲਾਭ ਪ੍ਰਾਪਤ ਹੋਵੇ, ਉਹਨੂੰ ਘਾਟੇ ਚ ਨਹੀਂ ਹੈ। ਕਿਉਂ ਇਹ ਸੱਚੇ ਨਾਮ ਦਾ ਜਾਪ ਜੇ ਕਰੇਗਾ ਤੇ ਤੇਰੀ ਮਤ ਅਕਲ ਵੀ ਇਹ ਸਚਿਆਈ ਵਾਲੀ ਹੋ ਜਾਵੇਗੀ। ਇਹ ਸੱਚੀ ਮਤ ਹੈ ਤੇਰੀ ਕਲਿਆਣ ਵਾਸਤੇ ਬਚਨ ਕਹੇ ਹਨ।
ਸਾਜਨ ਦੇਸ਼ ਵਿਦੇਸ਼ੀ ਅੜੇ,
ਸਾਧ ਸੰਗਤ ਜੀ ਇਹ ਸੰਤ ਬਾਬਾ ਅਤਰ ਸਿੰਘ ਜੀ ਜਿਹੜੇ ਰੇਲੂ ਸਾਹਿਬ ਵਾਲੇ ਹੋਏ ਹੈ ਜਦੋਂ ਉਹਨਾਂ ਨੇ ਚੜ੍ਹਾਈ ਕੀਤੀ ਹੈ ਇਹ ਸ਼ਬਦ ਦਾ ਕੀਰਤਨ ਕਰਦੇ ਹੋਏ ਮਹਾਂਪੁਰਖਾਂ ਨੇ ਸੀ ਛੱਡੀਆਂ ਸੀ, ਫਿਰ ਉਹਨੂੰ ਅਟਕ ਚ ਜਾ ਕੇ ਪ੍ਰਵਾਹ ਕੀਤਾ ਸੀ। ਉਹਨਾਂ ਦਾ ਖਿਆਲ ਸੀ ਹੋਟੀ ਵਾਲੇ ਸੰਤਾਂ ਦੇ ਨਾਲ ਵਿਸ਼ਵਾਸ ਸੀ, ਉਹ ਜਲ ਪ੍ਰਵਾਹ ਹੀ ਲਿਆ ਕਰਦੇ। ਪਹਿਲੇ ਬਾਬੇ ਕਰਮ ਸਨਾਨ ਵੀ ਜਲ ਪ੍ਰਵਾਹ ਲਿਆ ਸੀ, ਆਇਆ ਸਨਾਨ ਵੀ ਜਲ ਪ੍ਰਵਾਹ ਲਿਆ ਸੀ। ਇਸੇ ਕਰਕੇ ਉਹਨਾਂ ਬਾਬਿਆਂ ਨੇ ਅਤਰ ਸਨਾਨ ਇੱਕ ਵਾਰੀ ਉਪਰਾਮ ਹੋ ਕੇ ਇੱਥੋਂ ਰੇਲੂ ਸਾਹਿਬ ਤੋਂ ਚਲੇ ਗਏ ਸਨ। ਫਿਰ ਜੈਲਦਾਰ ਹੋਰ ਕਈ ਸਿੰਘ ਗਏ ਕਿ ਮਹਾਰਾਜ ਨਾਲ ਚੱਲੋ, ਕਹਿੰਦੇ ਵੀ ਚੱਲਦੇ ਤਾਂ ਹੈ ਇਸ ਅੜਕ ਸਾਡਾ ਲਿਆ ਕੇ ਪ੍ਰਵਾਹ ਕਰੇ। ਇਹ ਕਹਿਣ ਲੱਗੇ ਮਹਾਰਾਜ ਸਾਡਾ ਪਤਾ ਨਹੀਂ ਅਸੀਂ ਪਹਿਲਾਂ ਗੁਜ਼ਰ ਜਾਈਏ, ਨਹੀਂ ਕਹਿੰਦੇ ਜੇ ਜਿਉਂਦੇ ਰਹੇ ਤਾਂ ਅਸੀਂ ਇਹ ਪਰਨ ਪੂਰਾ ਕਰਾਂਗੇ। ਇਸੇ ਪ੍ਰਕਾਰ ਸਾਧ ਸੰਗਤ ਜੀ ਉਹ ਮਹਾਂਪੁਰਖਾਂ ਨੇ ਜਿਸ ਵਕਤ 83 ਦੇ ਅੰਦਰ ਆਪਣੇ ਸਰੀਰ ਨੂੰ ਸ਼ਾਂਤ ਕੀਤਾ ਉਸ ਵੇਲੇ ਸੰਦੂਕ ਵਿੱਚ ਬੰਦ ਕਰਕੇ ਸੰਤਾਂ ਨੂੰ ਉੱਥੇ ਅੜਕ ਚ ਪੁਜਾਇਆ ਗਿਆ, ਉੱਥੇ ਲਿਜਾ ਕੇ ਪ੍ਰਵਾਹ ਕੀਤਾ ਤੇ ਉਹਨਾਂ ਦਾ ਬਚਨ ਪੂਰਾ ਕੀਤਾ। ਬਾਬਾ ਜਵਾਲਾ ਸੁਣੀ ਵੀ ਜਿਹੜੇ ਸਨ ਹਰਖੋ ਵਾਲੀਏ ਉਹਨਾਂ ਨੂੰ ਵੀ ਜਲ ਪ੍ਰਵਾਹ ਹੀ ਆਪਣਾ ਆਪ ਦਾ ਕਰਾਇਆ। ਸਾਧ ਸੰਗਤ ਜੀ ਇੱਥੇ ਹੀਰਾ ਘਾਟ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਚੌਪੀ ਸਾਹਿਬ ਉਚਾਰੀ ਹੈ, ਕਿਉਂ ਇਹ ਮਹਾਂਪੁਰਖਾਂ ਦੇ ਖਿਆਲ ਹੈ ਕਿ ਜਿਹੜਾ ਸਾਡਾ ਸਰੀਰ ਹੈ ਇਹ ਮੱਛੀਆਂ ਦੇ ਕੰਮ ਆਊਗਾ, ਐਵੇਂ ਕੀ ਫਾਇਦਾ, ਇਹ ਉਹਨਾਂ ਦੇ ਖਿਆਲ ਸੀ। ਇਸ ਤਰ੍ਹਾਂ ਹੀ ਸੰਤ ਬਾਬੇ ਜਿਹੜੇ ਆਨੰਦ ਸੁਣੀ ਸਨ ਕਲੇਰਾਂ ਵਾਲੇ ਉਹਨਾਂ ਨੂੰ ਵੀ ਸਤਲੁਜ ਆਪਦੇ ਸਰੀਰ ਦਾ ਪ੍ਰਵਾਹ ਕਰਾਇਆ ਸੀ। ਇਵੇਂ ਸੰਤ ਈਸ਼ਰ ਸੁਣੀ ਜਿਹੜੇ ਸੰਤਾਂ ਤੋਂ ਮਗਰੋਂ ਸਨ ਉਹਨਾਂ ਨੂੰ ਵੀ ਆਪਦਾ ਉੱਥੇ ਜਾ ਕੇ ਹਰੀ ਕੇ ਸਾਧ ਸੰਗਤ ਜੀ ਪੱਤਣ ਤੇ ਆਪਦੇ ਸਰੀਰ ਦਾ ਜਲ ਪ੍ਰਵਾਹ ਕਰਾਇਆ ਸੀ। ਇਹ ਮਹਾਤਮਾ ਦੇ ਕੌਂਤਕ ਹੈ। ਸਰੀਰ ਤਾਂ ਜਿਸ ਵਕਤ ਛੁੱਟ ਜਾਵੇ ਜੇ ਨਾ ਜਲ ਜਾਵੇ ਤਾਂ ਵੀ ਸਾਰੀ ਢੇਰੀ ਹੋ ਜਾਂਦਾ ਹੈ, ਤੇ ਜੇ ਰੱਖੀਏ ਤੇ ਜਿਸ ਪ੍ਰਕਾਰ ਰੱਖਦੇ ਉਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਹੈ। ਅਤੇ ਜੇ ਕਰਕੇ ਭਾਈ ਜਲ 'ਚ ਰੱਖ ਦਈਏ ਤਾਂ ਜਿਵੇਂ ਕਾਚੀ ਗਾਗਰ ਨੀਰ ਪਰਤਾ ਜਾਂ ਤਨ ਕੀ ਹੈ ਵਡਾਈ, ਇਵੇਂ ਸਰੀਰ ਨਾਸ ਹੋ ਜਾਂਦਾ ਹੈ। ਗੁਰੂ ਸਾਹਿਬ ਦਾ ਆਪ ਸੰਸਕਾਰ ਕਰਵਾਉਂਦੇ ਰਹੇ ਹੈ ਅਤੇ ਮਹਾਰਾਜ ਸਾਹਿਬ ਨੇ ਨਿਯਮ ਕੀਤਾ ਅੰਗੀਠਾ ਨਹੀਂ ਫੋਲਣਾ ਸੰਸਕਾਰ ਕਰਕੇ। ਸਤਿਗੁਰਾਂ ਨੇ ਇਸ ਤਰ੍ਹਾਂ ਨਿਯਮ ਬਣਾਇਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਦਸਾਂ ਪਾਤਸ਼ਾਹ ਨੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਵਕਤ ਮੁਸਲਮਾਨਾਂ ਰੌਲਾ ਪਾਇਆ ਸੀ ਕਿ ਅਸੀਂ ਮਹਾਰਾਜ ਦੇ ਸਰੀਰ ਨੂੰ ਮਜ਼ਲ ਪਹੁੰਚਾਉਣਾ, ਹਿੰਦੂ ਕਹਿੰਦੇ ਸੀ ਅਸੀਂ ਮਹਾਰਾਜ ਦਾ ਸੰਸਕਾਰ ਕਰਨਾ, ਉਸ ਵੇਲੇ ਮਹਾਰਾਜ ਸਾਹਿਬ ਤਾਂ ਅਲੋਪ ਹੀ ਹੋ ਗਏ ਸੀ, ਸਿੰਘ ਦੇ ਚਾਦਰਾ ਹੀ ਹੱਥ ਆਇਆ ਸੀ ਸਾਰਿਆਂ ਦੇ। ਇਹ ਸਤਿਗੁਰਾਂ ਦੇ ਕੌਂਤਕ ਹੈ, ਦਸਵੇਂ ਪਾਤਸ਼ਾਹ ਵੀ ਸੰਦੇਹੇ ਅਲੋਪ ਹੋ ਗਏ ਸਨ, ਇਹ ਸਤਿਗੁਰੂ ਮਹਾਰਾਜ ਸਾਹਿਬ ਦੇ ਕੌਂਤਕ ਹੈ, ਜਿਵੇਂ ਚਾਹੁਣ ਉਹ ਕਰਨ। ਸੋ ਹਜ਼ੂਰ ਫਰਮਾਉਂਦੇ ਹਨ
ਸਾਜਨ ਦੇਸ਼ ਵਿਦੇਸ਼ੀ ਅੜੇ,
ਇਹ ਬਾਬੇ ਅਬਦੁਲ ਸਮਾਨ ਉਦੋਂ ਸ਼ਬਦ ਆਪਦੀ ਚੜ੍ਹਾਈ ਵੇਲੇ ਪੜ੍ਹਿਆ ਸੀ, ਕਹਿੰਦੇ ਹਨ ਸਾਜਨ ਦੇਸ਼ ਵਿਦੇਸ਼ੀ ਵਿਦੇਸ਼ੀ ਅੜੇ, ਸੱਜਣ ਪਰਮੇਸ਼ੁਰ ਹੈ ਤਾਂ ਦੇਸ਼ ਵਿੱਚ, ਸਾਡੇ ਹਿਰਦੇ ਰੂਪੀ ਦੇਸ਼ ਵਿੱਚ ਸੱਜਣ ਅਕਾਲ ਪੁਰਖ ਰਹਿੰਦਾ ਹੈ।
ਵਿਦੇਸ਼ੀ ਅੜੇ
ਉਹਨੂੰ ਅਸੀਂ ਵਿਦੇਸ਼ੀ ਸਮਝਿਆ ਹੋਇਆ, ਉਸ ਨੂੰ ਆਸਖਿਆਤ ਸਮਝਿਆ ਜਿਹੜਾ ਪ੍ਰਦੇਸ਼ ਚ ਰਹਿੰਦਾ, ਅਸੀਂ ਸਾਡੇ ਅੰਦਰ ਗੁਪਤ ਹੋ ਰਿਹਾ ਨੇ ਜਿਹੜਾ, ਇਹੋ ਹੀ ਪ੍ਰਦੇਸ਼ ਚ ਸਮਝੀ ਬੈਠੇ ਹਾਂ। ਅਤੇ ਸਨੇਹੜੇ ਪਰਮੇਸ਼ੁਰ ਦੇ ਦਿਨ ਦੀ ਨਾ ਪੁੱਛਣ ਦਾ, ਵਾਹਿਗੁਰੂ ਮੈਨੂੰ ਕਿਵੇਂ ਪ੍ਰਾਪਤ ਹੋਵੇ, ਇਹ ਸਨੇਹੜੇ ਦਿਨ ਦੀ ਪੁੱਛਦੀ ਹਾਂ ਪਿਆਰਿਆਂ ਦੇ ਪਾਸੋਂ।
ਸਾਰ ਸੰਭਾਲੇ ਤਿੰਨ ਸੱਜਣਾ,
ਕਹਿੰਦੇ ਹਨ ਸਾਰ ਭਲੀ ਪ੍ਰਕਾਰ ਸੰਭਾਲਦੀ ਹੈ ਉਹ ਸੱਜਣ ਸਤਿਗੁਰਾਂ ਦੇ ਤਾਂ ਹੀ ਕਿ ਗੁਰੂ ਸਾਹਿਬ ਦੱਸ ਪਾਉਣਗੇ ਮੇਰੇ ਤਾਂ ਹੀ।
ਮੁੰਦ ਨੈਣ ਭਰੇਂਦੀ,
ਮੁੰਦ ਜਿਹੜੀ ਅਗਿਆਤ ਜੋਬੰਦੀ ਨੇ ਆਈ ਜਗਿਆਸੂ ਜਨ ਹਨਗੇ, ਜਿਨ੍ਹਾਂ ਨੂੰ ਸ਼ੌਂਕ ਤਾਂ ਹੈ ਪਰ ਸ਼ੌਂਕ ਨਿਭਾਉਣ ਦੀ ਅਜੇ ਸਮਰੱਥਾ ਨਹੀਂ, ਉਹ ਸਾਧ ਸੰਗਤ ਜੀ ਮੁੰਦ ਨੈਣ ਭਰੇਂਦੀ ਆਪਣੀਆਂ ਅੱਖਾਂ ਨੂੰ ਭਰਦੇ ਆ, ਪ੍ਰੇਮ ਦਾ ਜਲ ਉਹਨਾਂ ਚੋਂ ਨਿਕਲਦਾ ਕਿ ਹੇ ਮਹਾਰਾਜ ਸਾਨੂੰ ਕਿਵੇਂ ਪ੍ਰਾਪਤ ਹੋਵੇ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਜਿਸ ਵਕਤ ਇਹਨਾਂ ਨੇ ਸਾਧ ਸੰਗਤ ਜੀ ਸੰਗਰੂਨੀ ਵਜ਼ੀਰ ਦੀ ਕੋਠੀ ਵਿੱਚ ਸੱਚਖੰਡ ਨੂੰ ਗਮਨ ਕੀਤਾ, ਉਸ ਸੰਤ ਬਿਸ਼ਨ ਸਿੰਘ ਜੀ ਪਾਸ ਸਨ ਅਤੇ ਸੰਤ ਗੁਲਾਬ ਸਿੰਘ ਜੀ ਪਾਸ ਸਨ। ਸੰਤ ਮਹਾਰਾਜ ਸਾਹਿਬ ਜੀ ਦੇ ਉਸ ਵਕਤ ਜੋ ਚੜ੍ਹਾਈ ਕਰਨ ਲੱਗੇ ਹੈ, ਆਪਣਾ ਇੱਕ ਦਸਤਾਰ ਨੂੰ ਹੱਥ ਪਾਇਆ ਵੇਖ ਕੇ ਪੁੱਛਿਆ ਕਿ ਮਹਾਰਾਜ ਦਸਤਾਰ ਨੂੰ ਹੱਥ ਪਾਇਆ, ਕਹਿੰਦੇ ਭਾਈ ਸਿੰਘ ਨੂੰ ਸਾਬਤ ਰਹਿਣਾ ਚਾਹੀਦਾ ਇਹ ਦਸਤਾਰਾ, ਅਸੀਂ ਕਹਿੰਦੇ ਕਿਤੇ ਪਹਿਲਾਂ ਲੈ ਨਾ ਜਾਵੇ ਸਰੀਰ ਦੇ ਨਾਲ ਨਿਵੇ। ਇਸ ਤਰ੍ਹਾਂ ਕਹਿ ਕੇ ਸਾਰਿਆਂ ਨੂੰ ਖੱਜੇ ਕੇ ਜਾ ਕੇ ਮਹਾਰਾਜ ਦੀ ਜੋਤ ਚ ਲੀਨ ਹੋਏ ਸਨ। ਇਹ ਸਾਧ ਸੰਗਤ ਜੀ ਗੁਰਮੁਖਾਂ ਦੇ ਅਸਚਰਜ ਹੀ ਕੌਤਕ ਹਨ।
ਮੁੰਦ ਨੈਣ ਭਰੇਂਦੀ,
ਇਸ ਤਰ੍ਹਾਂ ਮੁਗਧ ਅਗਿਆਤ ਜੋਬਨ ਵਾਲੀ ਇਹ ਜਿਹੜੀ ਦੇਹ ਹੈ ਇਹ ਅੱਖਾਂ ਭਰਦੀ ਹੈ ਕਿ ਮੈਨੂੰ ਪਰਮੇਸ਼ੁਰ ਦੀ ਪ੍ਰਾਪਤੀ ਕਿਵੇਂ ਹੋਵੇ ਬਯੋਗ ਸਮਝ ਕਰਕੇ।
ਮੁੰਦ ਨੈਣ ਭਰੇਂਦੀ ਗੁਣ ਸਾਰੇਂਦੀ,
ਇਹ ਮੁੰਦ ਮੁਗਧ ਜਿਹੜੀ ਅਗਿਆਤ ਜੋਬਨ ਵਾਲੀ ਹੈ ਦੇਹ ਇਹ ਅੱਖਾਂ ਭਰਦੀ ਹੈ, ਇਹ ਜਿੰਦ ਮਨਬੁੱਧ ਰੂਪੀ ਨੇਤਰਾਂ ਨੂੰ ਪ੍ਰੇਮ ਰੂਪੀ ਜਲ ਭਰਦੀ ਹੈ,
ਗੁਣ ਸਾਰੇ
ਮਹਾਰਾਜ ਦੇ ਗੁਣਾਂ ਨੂੰ ਸਰੇਂਦੀ ਸਾਰਦੀ ਹੈ ਸੰਭਾਲਦੀ ਹੈ ਯਾਦ ਕਰਦੀ ਹੈ।
ਕਿਉਂ ਪ੍ਰਭ ਮਿਲਾ ਪਿਆਰੇ,
ਇਹਦੇ ਅੰਦਰ ਇੱਛਾ ਬਣੀ ਰਹਿੰਦੀ ਕਿ ਮੈਂ ਪਿਆਰੇ ਵਾਹਿਗੁਰੂ ਦੇ ਨਾਲ ਕਿਸ ਪ੍ਰਕਾਰ ਮਿਲ ਸਕਾਂ।
ਮਾਰਗ ਪੰਥ ਨਾ ਜਾਣੋ ਬਿਖੜਾ,
ਜੇ ਮਹਾਰਾਜ ਦੁਨੀਆਂ ਦੇ ਮਾਰਗ ਚ ਅਸੀਂ ਪਏ ਰਹਿੰਦੇ ਹਰ ਵਕਤ ਆਵਾਗਾਉਣ ਚ, ਕਦੇ ਜੰਮ ਪਏ ਕਦੇ ਮਰ ਕੇ ਪਏ, ਪਰ ਪੰਥ ਜਿਹੜਾ ਤੇਰਾ ਪਰਮਾਰਥ ਦਾ ਹੈ ਉਹ ਬੜਾ ਕਠਿਨ ਹੈ, ਉਸ ਚ ਚੱਲਣਾ ਅਸੀਂ ਜਾਣਦੇ ਨੀ। ਜਾਂ ਮਾਰਗ ਭਗਤੀ ਸਾਹਿਬ ਗਿਆਨ ਰੂਪੀ ਮਾਰਗ ਦੇ ਪੰਥ ਪੈੜੇ ਨੂੰ ਨਹੀਂ ਅਸੀਂ ਜਾਣਦੇ, ਸਾਧਨ ਵਿਰਾਗ ਵੇ ਖੱਟ ਸੰਮਤੀ ਆਦਿਕ ਬੜਾ ਬਿਖੜਾ ਰਸਤਾ ਹੈ, ਪੰਜਾਂ ਕੋਸਾਂ ਰੂਪੀ ਪਹਾੜਾਂ ਨੂੰ ਲੰਘਣਾ ਪੈਂਦਾ ਹੈ, ਆਸਾ ਰੂਪੀ ਨਦੀ ਤੋਂ ਪਾਰ ਹੋਣਾ ਪੈਂਦਾ ਹੈ, ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪੈਂਦਾ ਹੈ। ਨਾਮ ਦਾ ਜਿਨ੍ਹਾਂ ਕੋਲ ਵਿਹੜਾ ਹੈ ਉਹ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਸਕਦੇ ਹੈ, ਇਉਂ ਬੜਾ ਬਿਖੜਾ ਕਠਿਨ ਹੈ ਰਸਤਾ।
ਇਉਂ ਪਾਈਐ ਪਿਰ ਪਾਰੇ,
ਇਹ ਪਿਰ ਪਤੀ ਪਰਮੇਸ਼ੁਰ ਤੇਰੇ ਪਾਰਾਵਾਰ ਨੂੰ ਕਿਵੇਂ ਪਾ ਸਕੀਏ, ਤੇਰਾ ਪਾਰ ਪਹਿਲਾ ਕਿਨਾਰਾ ਜੋ ਮੋਖ ਰੂਪ ਹੈ ਉਸ ਨੂੰ ਕਿਵੇਂ ਪਾ ਸਕੀਏ।
ਸਤਿਗੁਰ ਸਭ ਦੀ ਮਿਲੈ ਵਿਛੁਣੀ,
ਕੋਈ ਉਪਾਅ ਹੈ ਜਿਹੜੀ ਗੁਰੂ ਸਾਹਿਬ ਦੇ ਸ਼ਬਦ ਨਾਲ ਮਿਲਦੀ ਹੈ, ਉਹ ਵਿਛੜੀ ਹੋਈ ਰੂਹ ਮਹਾਰਾਜ ਆਪਦੇ ਨਾਲ ਮਿਲ ਜਾਂਦੀ ਹੈ।
ਤਨ ਮਨ ਆਗੇ ਰੱਖ,
ਜਿਹੜੀ ਇਸਤਰੀ ਸਤਿਗੁਰਾਂ ਦੇ ਅੱਗੇ ਜਿਹੜੀ ਜੀਵ ਰੂਪੀ ਇਸਤਰੀ ਆਪਣੇ ਤਨ ਨੂੰ ਸੇਵਾ ਚ ਰੱਖਦੀ ਹੈ, ਮਨ ਦੀ ਮਤ ਛੱਡ ਕੇ ਮਹਾਰਾਜ ਦੀ ਆਗਿਆ ਚ ਰੱਖਦੀ ਹੈ, ਸਨਮੁਖ ਰਹਿੰਦੀ ਹੈ ਹਰ ਵਕਤ ਮਹਾਰਾਜ ਦੇ।
ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ,
ਉਹਨਾਂ ਨੂੰ ਸਾਧ ਸੰਗਤ ਜੀ ਅੰਮ੍ਰਿਤ ਦੇ ਬਿਰਖ ਗੁਰੂ ਸਾਹਿਬ ਜੀ ਹਨ, ਬ੍ਰਹਮਾਨੰਦ ਰੂਪੀ ਅੰਮ੍ਰਿਤ ਦੇ ਬਿਰਸ਼ ਹਨ, ਮਹਾਰਸ ਬ੍ਰਹਮਾਨੰਦ ਰੂਪੀ ਫਲ ਲੱਗੇ ਹੋਏ ਹਨ, ਇਸੇ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ੁਰ ਵੀ ਬਰਾਟ ਬਿਰਖ ਦੀ ਨਿਆਈ ਹੈ, ਅੰਮ੍ਰਿਤ ਆਨੰਦ ਹੈ ਉਸਦੇ ਵਿੱਚ, ਮਹਾਰਸ ਬ੍ਰਹਮਾਨੰਦ ਦੇ ਨਾਲ ਫਲਿਆ ਹੋਇਆ ਹੈ।
ਮਿਲ ਪ੍ਰੀਤਮ ਰਸ ਚੱਖ,
ਸਤਿਗੁਰੂ ਪਿਆਰਿਆਂ ਨਾਲ ਮਿਲ ਕਰਕੇ ਉਸਦੇ ਬ੍ਰਹਮਾਨੰਦ ਰੂਪੀ ਰਸ ਨੂੰ ਚੱਖਣਾ ਕਰੇ, ਧਾਰਨ ਕਰੇ, ਫਿਰ ਨਿਹਾਲ ਹੁੰਦਾ ਹੈ।
ਮਹਿਲ ਬੁਲਾਏੜੀਏ,
ਸਕੀਏ ਜਿਸ ਨੂੰ ਪਾਤਸ਼ਾਹ ਆਪਦੇ ਮਹਿਲ ਚ ਰਾਣੀ ਨੂੰ ਬੁਲਾ ਲਵੇ।
ਮਿਲਮ ਨਾ ਕੀਜੈ,
ਉਹਨੂੰ ਗੋਲਿਆਂ ਚ ਨੀ, ਉਹਨੂੰ ਪਰਚਣਾ, ਜਿਵੇਂ ਗੋਲਿਆਂ ਤੋਂ ਆ ਕਰਾ ਕਾਰ ਕਰਾ ਰਾ ਆ ਕਾਰ ਕਰਾ ਲਾ, ਉਹਨੂੰ ਢੇਰ ਨੀ ਕਰਨੀ ਚਾਹੀਦੀ। ਸਾਰਿਆਂ ਗੋਲਿਆਂ ਦਾ ਪ੍ਰਚਾਵਾ ਛੱਡ ਕੇ, ਕੰਮਾਂ ਨੂੰ ਛੱਡ ਕੇ ਝੱਟ ਪਾਤਸ਼ਾਹ ਦੇ ਸਰਨ ਹੋ ਜਾਣਾ ਚਾਹੀਦਾ ਹੈ। ਇਸੇ ਪ੍ਰਕਾਰ ਅੜੀਏ ਹੇ ਸਖੀਏ, ਮਹਿਲ ਬੁਲਾਏੜੀਏ, ਮਹਿਲ ਤੁਰਿਆ ਪਦ ਰੂਪੀ ਮਹਿਲ ਵਿੱਚ, ਸਰੂਪ ਰੂਪੀ ਮਹਿਲ ਵਿੱਚ, ਗੁਰਾਂ ਦੀ ਸੰਗਤ ਰੂਪੀ ਮਹਿਲ ਵਿੱਚ ਤੈਨੂੰ ਗੁਰੂ ਸਾਹਿਬ ਦੁਆਰਾ ਅੜੀਏ ਹੇ ਸਖੀਏ ਪਿਆਰੀਏ ਬੁਲਾਏੜੀਏ ਬੁਲਾਏ ਬੁਲਾ ਰਿਹਾ ਹੈ। ਉਹ ਸੱਦ ਰਿਹਾ ਵੇਦ ਸ਼ਾਸਤਰਾਂ ਦੁਆਰਾ, ਸੁਰਤੀ ਸਿਮਰਤੀ ਮਮਈ ਆ ਗਿਆ, ਗੁਰਾਂ ਦੇ ਮਹਾਂਵਾਕਾਂ ਦੁਆਰਾ ਜੋ ਪਰਮੇਸ਼ੁਰ ਦੀ ਪ੍ਰਾਪਤੀ ਦਾ ਇਹ ਗਿਆਨ ਪ੍ਰਾਪਤ ਹੋਣਾ ਹੈ, ਇਹ ਮਹੱਲ ਚ ਬੁਲਾ ਰਿਹਾ। ਅੰਤਰਮੁਖ ਬਿਰਤੀ ਜਿਹੜੀ ਹੋਣੀ ਹੈ ਇਹ ਮਹੱਲ ਚ ਬੁਲਾ ਰਿਹਾ ਹੈ ਪਰਮੇਸ਼ੁਰ।
ਬਿਲਮ ਨਾ ਕੀਜੈ,
ਹੁਣ ਤੈਨੂੰ ਚਾਹੀਦਾ ਇੰਦਰੀਆਂ ਰੂਪੀ ਗੋਲਿਆਂ ਚ ਨਾ ਪਰਚੀ ਰਿਹਾ ਕਰ, ਅਤੇ ਮਨ ਰੂਪੀ ਗੋਲੇ ਦੇ ਸੰਕਲਪਾਂ ਵਿਕਲਪਾਂ ਚ ਨਾ ਰੁੜੀ ਰਹੋ। ਇਸੇ ਪ੍ਰਕਾਰ ਬੁੱਧੀ ਦੀ ਪਦਾਰਥਾਂ ਨਿਸ਼ਚੇ ਕਰਨ ਰੂਪੀ ਚੰਚਲਤਾ ਚ ਨਾ ਫਸੀ ਰਹੋ, ਦੇਰ ਨਾ ਕਰ, ਇੱਕ ਚਿੱਤ ਹੋ ਕੇ ਜੁੜ ਮਹਾਰਾਜ ਵਿੱਚ। ਜੇ ਅੜੀਏ ਸਖੀਏ ਰਾਤ ਦਿਨ ਰੰਗੀ ਰਹੇਗੀ ਪਰਮੇਸ਼ੁਰ ਵਿੱਚ, ਫਿਰ ਤੂੰ ਸੁਤੇ ਹੀ ਮਹਾਰਾਜ ਨਾਲ ਮਿਲ ਜਾਵੇਗੀ। ਹਰ ਵਕਤ ਰੰਗੀ ਰਹੋ ਉਸਦੇ ਪ੍ਰੇਮ ਰੰਗ ਵਿੱਚ। ਇਉਂ ਅੜੀਏ ਸਖੀਏ ਜਿਹੜੀਆਂ ਰਾਤ ਨੇ ਰੰਗੀਆਂ ਹੋਈਆਂ ਪ੍ਰੇਮ ਦੇ ਰੰਗ ਚ, ਉਹ ਸੁਤੇ ਨਿਰਜਤ ਨੀ ਮਿਲ ਜਾਂਦੀਆਂ ਹਨ ਮਹਾਰਾਜ ਨੂੰ, ਸਹਿਜ ਸਰੂਪ ਚ ਮਿਲ ਜਾਂਦੀਆਂ ਹਨ, ਸਹਿਜ ਸ਼ਾਂਤੀ ਨਾਲ ਮਿਲ ਜਾਈਦਾ ਹੈ।
ਸੁਖ ਸਹਿਜ ਮਲੀਜੈ, ਰੋਸ ਨਾ ਕੀਜੈ,
ਜਿਹੜਾ ਵਾਹਿਗੁਰੂ ਹੈ ਸਹਿਜੇ ਸੁਖ ਸਰੂਪ, ਬ੍ਰਹਮਾਨੰਦ ਰੂਪ ਆਨੰਦ ਸਰੂਪ ਹੈ, ਉਹਦੇ ਵਿੱਚ ਇਸ ਪ੍ਰਕਾਰ ਸ਼ਾਂਤੀ ਧਾਰ ਕੇ ਮਿਲ ਜਾਈਦਾ। ਗੁੱਸਾ ਨਾ ਕਰਕੇ ਤੇ ਮੈਨੂੰ ਕਿਉਂ ਨੀ ਮਿਲ ਦਿੱਤਾ ਗਿਆ, ਇਹ ਕਿਸੇ ਦੇ ਸਿਰ ਦੋਸ਼ ਨੀ ਦੇਣਾ ਚਾਹੀਦਾ। ਰੋਸ ਐਵੇਂ ਕਿਸੇ ਨੂੰ ਕ੍ਰੋਧ ਕਰਕੇ ਮੈਂ ਫੂਕ ਦੂੰ ਤੈਨੂੰ, ਸ਼ਰਾਫ ਦੇ ਕੇ, ਇਹੋ ਜਿਹਾ ਗੁੱਸਾ ਨੀ ਇੰਨਾ ਰੱਖਣਾ ਚਾਹੀਦਾ। ਸਾਰਿਆਂ ਦੇ ਚਰਨਾਂ ਦੀ ਧੂੜ ਹੋਣਾ ਚਾਹੀਦਾ ਹੈ। ਸਹਿਜ ਮਲੀਜੈ, ਸ਼ਾਂਤ ਆਦਿ ਗੁਣਾਂ ਦੇ ਸਹਿਤ ਸੁਖ ਸਰੂਪ ਵਿੱਚ ਮਿਲਣਾ ਕਰ।
ਰੋਸ ਨਾ ਕੀ,
ਰੋਸਾ ਨਾ ਕਰ, ਤੇਰੇ ਕਰਮਾਂ ਚ ਨੁਕਸ਼ ਹੈ ਜਿਹੜਾ ਤੂੰ ਚਿੱਤ ਨੀ ਜੋੜਦੀ
ਹਾਂ।
ਅਤੇ ਗਰਭ ਹੰਕਾਰ ਨਾ ਕਰ ਆਪਦੇ ਸਾਧਨਾਂ ਦਾ, ਜਿਨ੍ਹਾਂ ਨੇ ਹੰਕਾਰ ਕੀਤਾ ਸਾਧਨਾਂ ਦਾ ਉਹ ਵਿਛੜੇ ਰਹਿੰਦੇ ਹੈ। ਜਿਨ੍ਹਾਂ ਨੇ ਹੰਕਾਰ ਗੁਣਾਂ ਦਾ ਦੇਹ ਦਾ ਮਟਾਇਆ ਹੈ, ਉਹਨਾਂ ਦੀ ਜੋਤ ਵਾਹਿਗੁਰੂ ਚ ਸਮਾ ਗਈ ਹੈ, ਲੀਨ ਹੋ ਗਈ ਉਹਨਾਂ ਦੀ ਬਿਰਤੀ ਬ੍ਰਹਮਾਕਾਰ ਹੋ ਕੇ।
ਸੱਚ ਰਾਤੀ ਮਿਲੇ ਮਿਲਾਈ,
ਫਿਰ ਭਾਈ ਜਿਹੜੇ ਸੱਚੇ ਗੁਰਾਂ ਦੇ ਸ਼ਬਦ ਵਿੱਚ ਰੰਗੀ ਹੋਈ ਹੈ, ਉਹ ਗੁਰੂ ਸਾਹਿਬ ਦੀ ਮਲਾਈ ਹੋਈ ਪਰਮੇਸ਼ੁਰ ਨਾਲ ਮਿਲ ਜਾਂਦੀ ਹੈ।
ਮਨਮੁਖ ਆਵਣ ਜਾਣ,
ਜਿਹੜੀਆਂ ਮਨਮੁਖ ਹੈ ਆਪਦੇ ਮਨ ਦੇ ਆਖੇ ਲੱਗਦੀਆਂ ਗੁਰਮੁਖ ਨਹੀਂ ਬਣੀਆਂ, ਉਹ ਜਨਮ ਧਾਰ ਕੇ ਆਉਂਦੀਆਂ, ਮਰ ਮਰ ਕੇ ਜਾਂਦੀਆਂ ਰੂਹਾਂ, ਉਹਨਾਂ ਦੀ ਮੁਕਤ ਨਹੀਂ ਹੁੰਦੀ ਹੈ।
ਜਬ ਨਾਚੀ ਤਬ ਘੂਗਟ ਕੈਸਾ,
ਦ੍ਰਿਸ਼ਟਾਂਤ ਦੇ ਕੇ ਲਾਦੇ, ਜੋ ਨੱਚਣੀ ਲੱਗ ਗਈ ਫਿਰ ਅੱਗੇ ਨਾ ਘੁੰਡ ਕੱਢਦੀਆਂ ਨੇ ਨੱਚਦੀ ਹੈ, ਘੁੰਡ ਕੱਢਣ ਦੀ ਕੀ ਲੋੜ ਹੈ ਫਿਰ ਨੱਚਣੀ ਲੱਗ ਗਈ।
ਮਟਕੀ ਫੋੜ ਨਿਰਾਰੀ,
ਅਤੇ ਮਟਕੀ ਇਸੇ ਪ੍ਰਕਾਰ ਸਾਧ ਸਿੰਘ ਜੀ ਜੋ ਨਾਚੀ ਨਿਰਨਾ ਕਰਨ ਲੱਗ ਗਏ ਪਰਮੇਸ਼ੁਰ ਦਾ, ਫਿਰ ਦੁਨੀਆਂ ਦੇ ਮੁਲਾਜੇ ਰੂਪੀ ਘੁੰਡ ਕੱਢਣ ਦੀ ਕੀ ਲੋੜ ਹੈ, ਫਲਾਨਿਆਂ ਤੇਰਾ ਨਿਆਣਾ ਰਾਜੀ ਹੈ, ਤੇਰਾ ਮੁਕੱਦਮਾ ਜਿੱਤਿਆ ਗਿਆ, ਇਹ ਮੁਲਾਜੇ ਰੂਪੀ ਘੁੰਡ ਕਿਉਂ ਕੱਢਣਾ ਹੈ, ਫਿਰ ਕਿਸੇ ਦੇ ਮੁਲਾਜੇ ਦੀ ਲੋੜ ਨੀ। ਜਦੋਂ ਵਾਹਿਗੁਰੂ ਦੇ ਨਿਰਣੇ ਚ ਲੱਗ ਗਏ, ਜਬ ਨਾਚੀ ਦੁਆਇਤ ਦਰਸ਼ ਰੂਪੀ, ਫਿਰ ਘੁੰਡ ਕੱਢਣ ਦੀ ਕੀ ਲੋੜ ਹੈ।
ਮਟਕੀ ਫੋੜ ਨਿਰਾ,
ਦੇਹ ਅਧਿਆਸ ਰੂਪੀ ਮਟਕੀ ਨੂੰ ਭੰਨ ਕੇ ਨਿਆਰੀ ਹੋ ਜਾ, ਦੇਹ ਤੋਂ ਕਾਰਨ ਸੂਖਮ ਸਥੂਲ ਤੋਂ ਸਰਵ ਕਾ ਆਤਮ ਸਰੂਪ ਬਣੋ।
ਨਾਨਕ ਆਪੇ ਆਪ ਪਛਾਣ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਆਪਣੇ ਅੰਤਾਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਕਰਕੇ ਆਪਣੇ ਸਵੈ ਜੋਤੀ ਰੂਪ ਸਾਖੀ ਆਤਮਾ ਨੂੰ ਪਛਾਣਦੇ ਹੈ, ਆਪਣੇ ਤੁੰਗ ਪਦ ਦੇ ਲੱਖ ਅਰਸ ਦੁਆਰਾ ਆਪਣਾ ਤਤ ਪਦ ਦਾ ਲੱਖ ਅਰਸ ਨੂੰ ਪਛਾਣਦੇ ਹਨ।
ਗੁਰਮੁਖ ਤਤ ਵਿਚਾਰੀ,
ਉਹਨਾਂ ਗੁਰਮੁਖਾਂ ਨੇ ਗੁਰਾਂ ਦੁਆਰਾ ਸਰੂਪ ਦੀ ਵਿਚਾਰ ਕੀਤੀ ਹੈ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਮੁਖੀ ਸਤਿਗੁਰਾਂ ਦੁਆਰਾ ਅਧਿਕਾਰੀਆਂ ਨੂੰ
ਗੁਰਮੁਖ ਤਤ ਵਿਚਾਰੀ
ਗੁਰਮੁਖ ਉਸ ਰੂਪ ਦੀ ਵਿਚਾਰ ਵਾਲੇ ਹੈ।